SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਲਾਗ ਦੇ ਇੱਕ ਨਵੇਂ ਕੇਸ ਬਾਰੇ ਪਤਾ ਚੱਲਣ ਤੋਂ ਬਾਅਦ ਮੈਲਬਨ ਦੇ ਇੱਕ ਟਾਊਨ ਹਾਊਸ ਨਿਵਾਸੀ ਧਾਰਨ ਕਰਨਗੇ ਇਕੱਲਤਾ। ਤਮਿਲ ਪਰਿਵਾਰ ਹੋਵੇਗਾ ਪਰਥ ਵਿੱਚ ਇਕੱਠਾ, ਜਦਕਿ ਉਹਨਾਂ ਦੇ ਵੀਜ਼ੇ ਬਾਰੇ ਜਲਦ ਹੀ ਲਿਆ ਜਾਵੇਗਾ ਨਿਰਣਾ। ਅਤੇ ਖੇਡਾਂ ਵਿੱਚ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪਤਨੀ ਦੀ ਕੋਰੋਨਾ ਨਾਲ ਹੋਈ ਹੈ ਮੌਤ। ਹੁਣ ਖਬਰਾਂ ਵਿਸਥਾਰ ਨਾਲ। ਮੈਲਬਨ ਦੇ ਇੱਕ ਟਾਊਨ ਹਾਊਸ ਦੇ ਨਿਵਾਸੀਆਂ ਨੂੰ 2 ਹਫ਼ਤਿਆਂ ਦੀ ਇਕੱਲਤਾ ਧਾਰਨ ਕਰਨੀ ਹੋਵੇਗੀ, ਕਿਉਂਕਿ ਇੱਥੋਂ ਦੇ ਇੱਕ ਨਿਵਾਸੀ ਵਿੱਚ ਹਾਲ ਵਿੱਚ ਹੀ ਕੋਵਿਡ-19 ਪਾਇਆ ਗਿਆ ਹੈ। ਪਤਾ ਚੱਲਿਆ ਹੈ ਕਿ ਪੀੜਤ ਵਿਅਕਤੀ ਵਿੱਚ ਇਹ ਲਾਗ ਆਖਿਰ ਮੈਡੀਸਟੋਨ ਦੇ ਇੱਕ ਕਾਮੇ ਤੋਂ ਲੱਗੀ ਹੈ। ਵਿਕਟੋਰੀਆ ਦੇ ਸਿਹਤ ਮਾਹਰ ਇਸ ਸਮੇਂ ਰਾਜ ਦੇ 2000 ਤੋਂ ਵੀ ਜ਼ਿਆਦਾ ਨਜ਼ਦੀਕੀਆਂ ਦੀ ਪਛਾਣ ਵਿੱਚ ਰੁੱਝੇ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਂਮਾਰੀ ਦੇ 2 ਨਵੇਂ ਕੇਸ ਰਾਜ ਵਿੱਚ ਪਾਏ ਗਏ ਹਨ ਅਤੇ ਇਹ ਦੋਵੇਂ ਹੀ ਪਿਛਲੇ ਕੇਸਾਂ ਦੇ ਨਾਲ ਸੰਬੰਧਿਤ ਹਨ। ਵਿਕਟੋਰੀਆ ਦੇ ਸਿਹਤ ਮੰਤਰੀ ਮਾਰਟਿਨ ਫੌਲੀ ਨੇ ਲੋਕਾਂ ਨੂੰ ਟੈਸਟ ਕਰਵਾਉਣ ਲਈ ਇੱਕ ਵਾਰ ਫਿਰ ਤੋਂ ਅਪੀਲ ਕੀਤੀ ਹੈ।
The reality is that we need the confidence that broad testing numbers have and targeted testing into specific areas have to make sure that we capture all of the surrounds of these outbreaks and run down their various branches. We still would like to see increased numbers if you are reflecting even the slightest of symptoms.
ਉਮੀਦ ਕੀਤੀ ਜਾ ਰਹੀ ਹੈ ਕਿ ਡਿਟੈਂਸ਼ਨ ਸੈਂਟਰ ਵਿੱਚ ਬੰਦ ਕੀਤੇ ਹੋਏ ਤਮਿਲ ਪਰਿਵਾਰ ਨੂੰ ਕੱਲ੍ਹ ਮੰਗਲਵਾਰ ਵਾਲੇ ਦਿਨ ਰਿਹਾਅ ਕੀਤਾ ਜਾ ਸਕਦਾ ਹੈ। ਕਾਰਜਕਾਰੀ ਪ੍ਰਧਾਨ ਮੰਤਰੀ ਮਾਈਕਲ ਮੈਕਕੌਮੈਕ ਨੇ ਕਿਹਾ ਹੈ ਕਿ ਪਰਿਵਾਰ ਨੂੰ ਪਰਥ ਵਿੱਚ ਇਕੱਠਾ ਕਰਨ ਲਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਇਸ ਪਰਿਵਾਰ ਦੀ ਛੋਟੀ ਬੱਚੀ ਥਾਰਨੀਕਾ ਅਜੇ ਵੀ ਪਰਥ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਸ਼੍ਰੀ ਮੈਕਕੌਮੈਕ ਨੇ ਕਿਹਾ ਹੈ ਕਿ ਪ੍ਰਵਾਸ ਮੰਤਰੀ ਐਲਿਕਸ ਹੌਕ ਇਸ ਪਰਿਵਾਰ ਨੂੰ ਸਕਿੱਲਡ ਮਾਈਗ੍ਰੈਂਟ ਜਾਂ ਵਰਕ ਪਰਮਿਟ ਅਧੀਨ ਆਸਟ੍ਰੇਲੀਆ ਰਹਿਣ ਦੀ ਇਜਾਜ਼ਤ ਦੇ ਦੇਣਗੇ।
Health advice, the humanitarian advice, we've been a very humanitarian government. We've made sure that we've people know that we've had clear and steadfast policies when it comes to boat arrivals.
ਬਜ਼ੁਰਗ ਸੰਭਾਲ ਕੇਂਦਰਾਂ ਵਿੱਚ ਇਲਾਜ ਵਾਸਤੇ ਜਾਣ ਵਾਲੇ ਡਾਕਟਰ ਵੀ ਹੁਣ ਕੋਰੋਨਾ ਵਾਇਰਸ ਦਾ ਟੀਕਾ ਉੱਥੋਂ ਦੇ ਬਜ਼ੁਰਗਾਂ ਨੂੰ ਲਗਾ ਸਕਣਗੇ। ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਹੈ ਕਿ ਅਧਿਕਾਰੀ ਬਜ਼ੁਰਗ ਸੰਭਾਲ ਕੇਂਦਰਾਂ ਵਿੱਚ ਰਹਿਣ ਵਾਲੇ ਸਾਰੇ ਵਿਅਕਤੀਆਂ ਨੂੰ ਟੀਕੇ ਦੀ ਪਹਿਲੀ ਖੇਪ ਲਗਵਾਉਣ ਲਈ ਪਹੁੰਚ ਕਰ ਚੁੱਕੇ ਹਨ। 94% ਸੰਸਥਾਵਾਂ ਵਿੱਚ ਇਸ ਟੀਕੇ ਦੀ ਦੂਜੀ ਖੇਪ ਵੀ ਪਹੁੰਚ ਚੁੱਕੀ ਹੈ। ਦੱਸਣਯੋਗ ਹੈ ਕਿ ਆਸਟ੍ਰੇਲੀਆ ਦੇ 5 ਮਿਲੀਅਨ ਤੋਂ ਵੀ ਜ਼ਿਆਦਾ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਦਾ ਪਹਿਲਾ ਟੀਕਾ ਲਗਾ ਦਿੱਤਾ ਗਿਆ ਹੈ। ਸ਼੍ਰੀ ਹੰਟ ਨੇ ਕਿਹਾ ਹੈ ਕਿ ਇਸ ਨਵੇਂ ਉਪਰਾਲੇ ਦੁਆਰਾ ਉਹਨਾਂ ਬਜ਼ੁਰਗਾਂ ਨੂੰ ਲਾਭ ਮਿਲ ਸਕੇਗਾ ਜੋ ਕਿ ਸੰਭਾਲ ਕੇਂਦਰਾਂ ਵਿੱਚੋਂ ਬਾਹਰ ਜਾਣ ਉੱਤੇ ਅਸਮਰੱਥ ਹੁੰਦੇ ਹਨ।
It's about expanding the vaccination program, bringing it to people, and it's recognizing that each year we have up to 60,000 people who come into aged care and to ensure that there is a continuous vaccination program in our aged care facilities and in our disability facilities as those programs continue to go forward.
ਵਿਕਟੋਰੀਆ ਵਿੱਚ ਭਿਆਨਕ ਮੌਸਮ ਕਾਰਨ ਆਏ ਹੜ੍ਹਾਂ ਤੋਂ ਬਾਅਦ ਹੁਣ ਸਾਫ਼ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਖਰਾਬ ਮੌਸਮ ਕਾਰਨ ਕਈ ਘਰਾਂ ਦੀ ਬਿਜਲੀ ਗੁੱਲ ਹੋ ਗਈ ਸੀ ਅਤੇ ਕਈ ਜਾਇਦਾਦਾਂ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਇੱਕ ਮੁਸ਼ਤ ਰਾਸ਼ੀ ਦੀ ਮਦਦ ਉਹਨਾਂ ਪਰਿਵਾਰਾਂ ਲਈ ਦਿੱਤੀ ਜਾ ਰਹੀ ਹੈ ਜੋ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ, ਤਾਂ ਕਿ ਉਹ ਜ਼ਰੂਰੀ ਦਵਾਈਆਂ, ਖਾਣਾ, ਕੱਪੜੇ ਅਤੇ ਰਹਿਣ ਲਈ ਆਰਜ਼ੀ ਥਾਂ ਦਾ ਬੰਦੋਬਸਤ ਕਰ ਸਕਣ। ਫੈਡਰਲ ਐਮਰਜੈਂਸੀ ਮੈਨੇਜਮੈਂਟ ਮਿਨਿਸਟਰ ਡੇਵਿਡ ਲਿਟਲ ਪ੍ਰਾਊਡ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਵਿਕਟੋਰੀਆ ਨਾਲ ਮਿਲ ਕੇ ਹਰ ਪ੍ਰਕਾਰ ਦੀ ਮਦਦ ਪ੍ਰਦਾਨ ਕਰ ਰਹੀ ਹੈ।
And as further assessments are made, the federal government will partner with Victoria to make sure that we help these people get through this devastating flood event.
ਫੈਡਰਲ ਵਿਰੋਧੀ ਧਿਰ ਨੇ ਚਿੰਤਾ ਜਤਾਈ ਹੈ ਕਿ ਫੈਡਰਲ ਸਰਕਾਰ G7 ਦੇਸ਼ਾਂ ਦੇ ਮੁਕਾਬਲੇ ਵਾਤਾਵਰਣ ਸੰਭਾਲ ਵਿੱਚ ਬਹੁਤ ਪਿੱਛੇ ਚੱਲ ਰਹੀ ਹੈ। ਸੰਸਾਰ ਦੇ ਤਾਕਤਵਰ ਦੇਸ਼ਾਂ ਦਾ ਮੰਨਣਾ ਹੈ ਕਿ ਕੋਲੇ ਨਾਲ ਚੱਲਣ ਵਾਲੇ ਪਾਵਰ ਸਟੇਸ਼ਨਾਂ ਨੂੰ ਦਿੱਤੀ ਜਾਣ ਵਾਲੀ ਮਦਦ ਬੰਦ ਕਰ ਦੇਣੀ ਚਾਹੀਦੀ ਹੈ। ਉਹਨਾਂ ਦਾ ਮੰਨਣਾ ਹੈ ਕਿ ਗ੍ਰੀਨ ਹਾਊਸ ਐਮਿਸ਼ਨਸ ਦਾ ਇੱਕੋ ਵੱਡਾ ਕਾਰਨ ਕੋਲੇ ਨਾਲ ਚੱਲਣ ਵਾਲੇ ਪਾਵਰ ਸਟੇਸ਼ਨ ਹੀ ਹਨ। ਬੇਸ਼ੱਕ G7 ਦੇਸ਼ਾਂ ਦੇ ਨੇਤਾਵਾਂ ਨੇ ਆਸਟ੍ਰੇਲੀਆ ਨੂੰ ਆਪਣੇ ਸਿੱਧੇ ਨਿਸ਼ਾਨੇ ਉੱਤੇ ਤਾਂ ਨਹੀਂ ਸੀ ਰੱਖਿਆ, ਪਰ ਇਸ ਵੱਲੋਂ ਅਪਣਾਏ ਜਾਣ ਵਾਲੇ ਦੋਹਰੇ ਰੁੱਖ ਨੂੰ ਜ਼ਰੂਰ ਉਜਾਗਰ ਕੀਤਾ ਹੈ। ਲੇਬਰ ਨੇਤਾ ਐਂਥਨੀ ਐਲਬਨਿਜ਼ ਨੇ ਕਿਹਾ ਹੈ ਕਿ ਮੌਸਮੀ ਤਬਦੀਲੀ ਮੁੱਦੇ ਉੱਤੇ ਆਸਟ੍ਰੇਲੀਆ ਅਲੱਗ ਥਲੱਗ ਹੁੰਦਾ ਨਜ਼ਰ ਆ ਰਿਹਾ ਹੈ।
What we see with the G7 is leadership from the United States, leadership from the United Kingdom, leadership from all of the world's major democratic powers, and Australia simply falling behind.
ਤੇ ਦੋਸਤੋ ਹੁਣ ਚੱਲਦੇ ਹਾਂ ਜੀ ਖੇਡਾਂ ਦੀ ਦੁਨੀਆ ਵੱਲ। ਇਹ ਖਬਰ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ। ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਅਤੇ ਫਲਾਇੰਗ ਸਿੱਖ ਵਜੋਂ ਮਕਬੂਲ ਉੱਘੇ ਅਥਲੀਟ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਕੋਰੋਨਾ ਵਾਇਰਸ ਕਾਰਨ ਇਸ ਦੁਨੀਆ ਤੋਂ ਚਲੇ ਗਏ ਹਨ। ਉਹਨਾਂ ਨੂੰ ਪਿਛਲੇ ਮਹੀਨੇ ਕੋਵਿਡ-19 ਦੀ ਲਾਗ ਵਾਸਤੇ ਪੋਜ਼ਿਟਿਵ ਪਾਇਆ ਗਿਆ ਸੀ। ਉਹ ਉਦੋਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਹਾਲਤ ਨਿਗਰਦੀ ਜਾ ਰਹੀ ਸੀ। ਪਰਿਵਾਰ ਅਨੁਸਾਰ ਕੱਲ੍ਹ ਸ਼ਾਮ 4 ਵਜੇ ਦੇ ਕਰੀਬ ਉਹਨਾਂ ਨੇ ਆਖਰੀ ਸਾਹ ਲਏ ਸਨ। ਅਤੇ ਹੁਣ ਸਮਾਂ ਹੈ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 77.08 cents ਦੇ ਬਰਾਬਰ, ਭਾਰਤ ਦੇ 56.44 ਅਤੇ ਪਾਕਿਸਤਾਨ ਦੇ 120.15 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਮੰਗਲਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਮੀਂਹ ਆਵੇਗਾ, ਵੱਧ ਤੋਂ ਵੱਧ ਤਾਪਮਾਨ 18 degrees। ਐਡੀਲੇਡ ਦੇ ਵਿੱਚ ਮੀਂਹ ਵਧੇਗਾ, ਤਾਪਮਾਨ ਰਹੇਗਾ 18 degrees। ਮੈਲਬਰਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 16 degrees। ਹੋਬਾਰਟ ਦੇ ਵਿੱਚ ਬੱਦਲਵਾਈ 14 degrees। ਕੈਨਬਰਾ ਦੇ ਵਿੱਚ ਸਵੇਰ ਸਮੇਂ ਧੁੰਦ ਪਏਗੀ, ਉਸ ਤੋਂ ਬਾਅਦ ਬੱਦਲਵਾਈ 13 degrees। ਵੁਲੋਂਗੋਂਗ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ 19 degrees। ਸਿਡਨੀ ਦੇ ਵਿੱਚ ਵੀ ਅਜਿਹਾ ਮੌਸਮ 19 degrees। ਨਿਊ ਕਾਸਲ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 19 degrees। ਬ੍ਰਿਸਬੇਨ ਦੇ ਵਿੱਚ ਵੀ ਅਜਿਹਾ ਮੌਸਮ 24 degrees। ਕੇਨਸ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 29 degrees। ਡਾਰਵਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਤਾਪਮਾਨ 31 degrees। ਅਤੇ ਦੋਸਤੋ ਇਹ ਸਨ ਅੱਜ ਦੀਆਂ ਖਬਰਾਂ।